अमल वापारिये अमल भंडार।
साहिब सतगुरु सच्चे पातशाह फरमाउंदे ने अमल वापारिये जिहड़े गुरसिख माई पाई गुणा दा वणज करन वास्ते गुरु घर विच आउंदे ने ओह वी बड़े अमोलक ने, उहनां दे वी जीवन अमोलक बन जांदे ने ते अमोल भंडार ते जिहड़े गुरु दे पास नाम दे भगती दे सिमरन दे खजाने भरे हुए ने वह भी भाई अमोलक ने। जो भी कुछ गुरु दे नाल संबंधित है वह सारा कुछ ही अमोलक है, कुछ की कीमत नहीं चुका सकता। हुण कीर्तन एक वड्डा गुण है, पर सतगुरु कहिंदे कीर्तन निर्मोलक हीरा, यह वडमुला हीरा है। जिहदे कोल कीर्तन होवे उहनू होर की चाहिए। हजूर कहिंदे ने भी वाहिगुरु की प्राप्ति के गुण भी अमोलक ने, उन्हां दा वपार भी अमोलक है ते वपारी भी अमोलक ने, ते अमोल भंडार ते जिहड़े उह सिमरन दे सिफत सलाह दे भंडार भरदे ने वह भी भाई अमोलक हन।
अमुल आवै है अमुल लै जाए।
हजूर कहिंदे जितने भी गुरसिख माई पाई गुरु घर दे विच आउंदे ने नाम दा सिखी दा अमृत दा दैवी गुणा दा वपार करन दे लई ओह भी अमोलक ने, ते अमुल लै जाए ते जिहड़े पाई ए गुणा दा वणज करके लै जांदे ने ओह भी अमोलक ने। भगत कबीर जी ने लिखिया है सब तों उत्तम वपारी कौन ने, किन्ही बणजिया कंसी तांबा किन्ही लौंग सुपारी, संतह बणजिया नाम गोबिंद का ऐसी खेप हमारी। नाम दा वणज सब तो उत्तम वणज है। जहाँ हजूर ने एक थां ते होर भी बड़ी सुंदर सिक्ख्या बख्शी है, वणज करहो वणजारे हो वखर लेहो संभाल, तैसी वस्त विसाहिया जैसी निबह नाल। अगे साहु सुजान है लैसी वस संभाल। अगे हजूर ने दसिया भी वणज किहड़ा करना है, पाई रे राम कहो चित लाए, हर जस वखर लै चलो सह देखै पति आए। नाम ते हर जस दा वखर सब तो अमोलक है। हजूर कहिंदे ने जिहड़े इस नाम दे वपारी आउंदे ने ओह भी अमोलक ने, ते जिहड़े नाम ते कीर्तन दा शुभ गुणा दा वणज करके लै जांदे ने ओह भी अमोलक हन।
अमुल भाए अमुला समाए।
धन गुरु नानक ते महाराज सच्चे पातशाह फरमाउंदे ने अमुल भाए प्रेम दा गुण, यह भी एक अमोलक गुण है। इस प्रेम दे बारे गुरबाणी विच बहुत कुछ लिखिया मिलता है। गाविए सुनिए मन रखिए भाओ, दुख पर हर सुख घर लै जाए, अथवा सुनिया मनिया मन कीता भाओ। भाओ दा अर्थ है प्रेम, अमुल पाए। जिहड़ा प्रेम है यह सब तो वड्डा गुण है। कलगीधर पातशाह ने आख्या जिन्ने मर्जी मनुख साधन कर लवे कहां पयो जो दो लोचन मूंद कै, बैठ रहे हो भक्त ध्यान लगायो, नहात फिरियो लिए साध समुद्रन लोक गयो परलोक गुआयो, बास कियो बखियान सो बैठ कै, ऐसे ही ऐसे सुबैस बितायो, साज कहो सुन लिहो सब है, जन प्रेम कियो तिन ही प्रभ पायो। ये प्रेम सब तो वड्डा गुण है। हजूर कहिंदे अमल पाए। सतगुरु ने यह भी दस दिता अपना लाया पिरम ना लगे ही, जे लोचै सब कोए यह पिरम प्याला खसम कै जय भावै तय दे। ये प्रेम दा प्याला हर किसी नूं नहीं मिलदा। जिन्हों वाहिगुरु देवे उही इस प्रेम दे प्याले नूं लै सकदा है। अमोल पाए प्रेम एक अमोल गुण है। अमुला समाहे जिसनूं वाहिगुरु प्रेम दा गुण बख्शिश कर देंदा है, ते फिर वह अमुला मुल तो रहत कौन अकाल पुरख है। हर आप अमोलक है, मुल ना पाया जाए उस अमोलक वाहिगुरु दे विच जाके समाहे लीन हो जांदा है।
अमुल धर्म अमुल दीवान।
हजूर कहिंदे ने उस वाहिगुरु परमेश्वर दा जिहड़ा धर्म है वह भी अमोलक है। धर्म दा अर्थ इत्थे धर्म दा राज, धर्म दा न्याय, ਕਿਉਂਕਿ ਵਾਹਿਗੁਰੂ ਦੇ ਘਰ ਦੇ ਵਿੱਚ ਧਰਮ ਦਾ ਨਿਆਂ ਹੁੰਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣਵਾ ਕੱਢੇ ਜਜਮਾਲਿਆਂ। ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਬਖਸੀਤ। ਵਾਹਿਗੁਰੂ ਦੇ ਘਰ ਦੇ ਵਿੱਚ ਬਿਲਕੁਲ ਕੋਈ ਅਨਿਆਂ ਵਾਲੀ ਗੱਲ ਨਹੀਂ। ਅਮੁੱਲ ਧਰਮ, ਵਾਹਿਗੁਰੂ ਦਾ ਧਰਮ ਦਾ ਨਿਆਂ ਵੀ ਬੜਾ ਅਮੋਲਕ ਹੈ, ਉਹਦੇ ਕਾਨੂੰਨ ਵੀ ਬੜੇ ਅਮੋਲਕ ਨੇ। ਅਮੁੱਲ ਦੀਵਾਨ ਅਤੇ ਵਾਹਿਗੁਰੂ ਦਾ ਦੀਵਾਨ ਜਿਹੜਾ ਦਰਬਾਰ ਹੈ, ਕਿਉਂਕਿ ਜਿਵੇਂ ਰਾਜੇ ਮਹਾਰਾਜਿਆਂ ਦੇ ਦਰਬਾਰ ਹੁੰਦੇ ਨੇ, ਅਮੁੱਲ ਦੀਵਾਨ ਅਤੇ ਵਾਹਿਗੁਰੂ ਦਾ ਦੀਵਾਨ ਦਰਬਾਰ ਵੀ ਅਮੋਲਕ ਹੈ। ਅਤੇ ਜਿਹੜਾ ਉਸ ਦਰਬਾਰ ਦਾ ਧਰਮ ਦਾ ਅਰਥ ਹੈ ਰਾਜ ਹੈ, ਅਤੇ ਧਰਮ ਦਾ ਇਨਸਾਫ ਹੈ, ਉਹ ਵੀ ਬੜਾ ਅਮੋਲਕ ਹੈ।
ਅਮੁੱਲ ਤੁਲ ਅਮੁੱਲ ਪ੍ਰਵਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਮੁੱਲ ਤੁਲ, ਅਤੇ ਅਮੋਲਕ ਹੀ ਤੁਲ ਉਸ ਵਾਹਿਗੁਰੂ ਦਾ ਤਰਾਜੂ ਹੈ। ਅਤੇ ਅਮੁੱਲ ਪ੍ਰਵਾਨ, ਪ੍ਰਵਾਨ ਕਹਿੰਦੇ ਨੇ ਵੱਟੇ ਨੂੰ, ਉਸ ਵਾਹਿਗੁਰੂ ਦਾ ਵੱਟਾ ਵੀ ਬੜਾ ਹੀ ਅਮੋਲਕ ਹੈ, ਉਸਦਾ ਤਰਾਜੂ ਵੀ ਅਮੋਲਕ ਹੈ, ਜਿਹਦੇ ਨਾਲ ਉਹ ਸੌਦਾ ਤੋਲ ਕੇ ਦਿੰਦਾ, ਅਤੇ ਵੱਟੇ ਵੀ ਅਮੋਲਕ ਨੇ। ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਸਨ, ਅਤੇ ਕੋਈ ਵਪਾਰੀ ਰਸਤੇ ਵਿੱਚ ਮਿਲਿਆ, ਕੁਝ ਉਸਦੇ ਕੋਲ ਸੌਦਾ ਹੈ ਅਤੇ ਕੁਝ ਉਸਦੇ ਪਾਸ ਵੱਟੇ ਨੇ। ਸਤਿਗੁਰੂ ਦੀ ਨਜ਼ਰ ਉਸ 'ਤੇ ਪਈ, ਬੜਾ ਭਲਾ ਮਾਨਸ ਅਤੇ ਨੇਕ ਬੰਦਾ ਸੀ। ਸਤਿਗੁਰੂ ਨੇ ਉਸਨੂੰ ਪੁੱਛਿਆ, ਭਲਿਆ ਲੋਕਾ ਤੂੰ ਕੌਣ ਹੈ? ਇਹਨੇ ਅੱਗੋਂ ਜਵਾਬ ਦਿੱਤਾ, ਮਹਾਰਾਜ ਮੈਂ ਵਪਾਰੀ ਹਾਂ। ਸਤਿਗੁਰੂ ਕਹਿਣ ਲੱਗੇ, ਝੂਠ ਦਾ ਵਪਾਰੀ ਕਿ ਸੱਚ ਦਾ ਵਪਾਰੀ? ਕਹਿਣ ਲੱਗਾ ਸੱਚੇ ਪਾਤਸ਼ਾਹ, ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਝੂਠ ਨਹੀਂ ਬੋਲਿਆ, ਕਦੇ ਘੱਟ ਨਹੀਂ ਤੋਲਿਆ। ਸਤਿਗੁਰੂ ਕਹਿਣ ਲੱਗੇ, ਦਾ ਮਤਲਬ ਫਿਰ ਤੂੰ ਸੱਚ ਦਾ ਵਪਾਰੀ ਹੈ? ਉਸ ਤੋਂ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸੱਚ ਵਿਵਹਾਰ। ਸੱਚ ਦਾ ਵਪਾਰ ਕਰਨਾ ਬਹੁਤ ਔਖੀ ਗੱਲ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ ਜਿਹੜੇ ਤੇਰੇ ਪਾਸ ਵੱਟੇ ਨੇ ਅਤੇ ਤਰਾਜੂ ਹੈ, ਉਹ ਸਾਨੂੰ ਕੱਢ ਕੇ ਦੇ। ਇਹਨੇ ਤਰਾਜੂ ਵੀ ਦੇ ਦਿੱਤਾ ਅਤੇ ਵੱਟੇ ਵੀ ਕੱਢ ਕੇ ਦੇ ਦਿੱਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਵਟਿਆਂ ਨੂੰ ਤੋਲ ਤੋਲ ਕੇ ਦੇਖਣ ਲੱਗੇ, ਔਰ ਉਹ ਵੱਟੇ ਪੂਰੇ ਹੀ ਤੋਲ ਦੇ ਵਿੱਚ ਤੋਲੇ ਗਏ। ਇੱਕ ਸਭ ਤੋਂ ਛੋਟਾ ਵੱਟਾ ਸੀ ਪਾਈਆ ਦਾ, ਉਹ ਹੱਥ ਵਿੱਚ ਲੈ ਕੇ ਸਤਿਗੁਰੂ ਕਹਿਣ ਲੱਗੇ, ਬਈ ਇਸ ਵੱਟੇ ਨੂੰ ਕੀ ਆਖਦੇ ਨੇ? ਉਹਨੇ ਭੋਲੇ ਪਾ ਕਿਹਾ, ਸੱਚੇ ਪਾਤਸ਼ਾਹ ਇਸਦਾ ਨਾਮ ਹੈ ਪਾਈਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਆਏ, ਕਹਿਣ ਲੱਗੇ, ਤੂੰ ਵੀ ਸੱਚ ਦੀ ਕਿਰਤ ਕਰਦੈ, ਅਮੁੱਲ ਤੁਲ ਅਮੁੱਲ ਪ੍ਰਵਾਨ, ਪੂਰਾ ਤੋਲਦੈ, ਝੂਠ ਨਹੀਂ ਬੋਲਦਾ, ਇੱਕ ਤੇਰੀ ਬਹੁਤ ਵੱਡੀ ਤਪੱਸਿਆ ਹੈ। ਅੱਛਾ ਹੁਣ ਤੇਰਾ ਸਮਾਂ ਆ ਗਿਆ, ਹੁਣ ਤੇਰੀ ਇਸ ਤਪੱਸਿਆ ਨੂੰ ਫਲ ਲੱਗ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਆਹ ਜਿਹੜਾ ਛੋਟਾ ਵੱਟਾ ਹੈ, ਇਸ ਤੋਂ ਸਿੱਖਿਆ ਗ੍ਰਹਿਣ ਕਰ। ਜਿਹੜਾ ਵੀ ਛੋਟਾ ਹੁੰਦਾ ਹੈ, ਆਪਣੇ ਆਪ ਨੂੰ ਛੋਟਾ ਸਮਝਦਾ ਹੈ, ਅਤੇ ਉਹਦਾ ਹੀ ਪਰਮੇਸ਼ਰ ਦੀ ਦਰਗਾਹ ਵਿੱਚ ਸਤਿਕਾਰ ਹੁੰਦਾ। ਸਤਿਗੁਰੂ ਦੇ ਬਚਨ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਵੱਡਿਆਂ ਦੀ ਬਰਾਬਰੀ ਕਰਨੀ ਕਦੇ ਵੀ ਸਾਡੇ ਲਈ ਅੱਛੀ ਨਹੀਂ ਹੈ। ਵੱਡਿਆਂ ਦੇ ਨਾਲ ਕਾਹਦੀ ਬਰਾਬਰੀ? ਛੋਟਿਆਂ ਨਾਲ ਰਹਿਣਾ, ਛੋਟੇ ਬਣਨਾ, ਕਿਉਂਕਿ ਦਰਗਹਿ ਮਾਣ ਨਿਮਾਣਾ ਪਾਵੇ। ਸਤਿਗੁਰੂ ਕਹਿਣ ਲੱਗੇ, ਵੱਟਾ ਸਿੱਖਿਆ ਦਿੰਦਾ, ਛੋਟੇ ਬਣ ਕੇ ਰਹਿਣਾ, ਵੱਡੇ ਨਹੀਂ ਬਣਨਾ। ਵੱਡੇ ਵੱਡੇ ਜੋ ਦਿਸਹ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਜਿਹੜੇ ਵੱਡੇ ਵੱਡੇ ਲੋਕ ਨੇ, ਅੱਗੇ ਦਰਗਾਹ ਵਿੱਚ ਸਭ ਤੋਂ ਪਿੱਛੇ ਰਹਿ ਜਾਂਦੇ ਨੇ, ਪਿੱਛੇ ਖਲੋਤੇ ਹੁੰਦੇ ਨੇ, ਅਤੇ ਜਿਹੜੇ ਛੋਟੇ ਨੇ ਉਹਨਾਂ ਨੂੰ ਦਰਗਾਹ ਵਿੱਚ ਸਤਿਕਾਰਿਆ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ ਛੋਟੇ ਵੱਟੇ ਤੋਂ ਇਹ ਸਿੱਖਿਆ ਗ੍ਰਹਿਣ ਕਰਨੀ ਬਣਦੀ ਹੈ, ਵੀ ਜਿਹੜਾ ਛੋਟਾ ਹੁੰਦਾ ਹੈ ਉਹੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ, ਛੋਟਾ ਹੋ ਕੇ ਹੀ ਰੱਬ ਨੂੰ ਪਾਇਆ ਜਾਂਦਾ ਹੈ। ਬਸ ਇਹ ਬਚਨ ਕਰਦਿਆਂ ਕਰਦਿਆਂ ਗੁਰੂ ਮਹਾਰਾਜ ਨੇ ਮਿਹਰ ਦੀ ਨਜ਼ਰ ਕਰ ਦਿੱਤੀ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਬਸ ਇਹਦਾ ਤਾਂ ਬੇੜਾ ਪਾਰ ਹੋ ਗਿਆ, ਕਵਾੜ ਖੁੱਲ੍ਹ ਗਏ, ਸਮਾਧੀ ਲੱਗ ਗਈ, ਦੇਹ ਦਾ ਸੰਸਾਰ ਦਾ ਚੇਤਾ ਭੁੱਲ ਗਿਆ ਅਤੇ ਬੜੇ ਆਨੰਦ ਵਿੱਚ ਬੈਠਾ। ਭਾਈ ਬਾਲਾ ਜੀ ਬੜੇ ਹੈਰਾਨ ਹੋਏ, ਕਹਿਣ ਲੱਗੇ, ਸੱਚੇ ਪਾਤਸ਼ਾਹ, ਨਾ ਇਸਨੇ ਜਪ ਕੀਤਾ, ਨਾ ਤਪ ਕੀਤਾ, ਨਾ ਜਗ ਕੀਤਾ, ਨਾ ਯੋਗ ਕੀਤਾ, ਨਾ ਸੇਵਾ, ਨਾ ਸਿਮਰਨ, ਕੁਝ ਵੀ ਇਸਨੇ ਨਹੀਂ ਕੀਤਾ। ਇੰਨੀ ਛੇਤੀ ਇਹਦੇ ਉੱਤੇ ਮਿਹਰ ਕਿਵੇਂ ਹੋ ਗਈ? ਤਾਂ ਸਤਿਗੁਰੂ ਦਾ ਜਵਾਬ ਸੀ, ਇਹ ਗੁਰੂ ਦੀ ਨਜ਼ਰ ਦਾ ਫਲ ਹੈ, ਮਿਹਨਤ ਦਾ ਫਲ ਨਹੀਂ, ਇਹ ਗੁਰੂ ਦੀ ਮਿਹਰ ਦਾ ਫਲ ਹੈ। ਸਤਿਗੁਰੂ ਕਹਿਣ ਲੱਗੇ, ਇਸ ਵਿਚਾਰੇ ਨੇ ਇਸ ਕਲਯੁੱਗ ਦੇ ਵਿੱਚ ਕਦੇ ਝੂਠ ਨਹੀਂ ਬੋਲਿਆ, ਘੱਟ ਨਹੀਂ ਤੋਲਿਆ, ਇਹ ਕੋਈ ਘੱਟ ਤਪੱਸਿਆ ਨਹੀਂ ਕੀਤੀ ਇਸ ਨੇ, ਔਰ ਹੁਣ ਇਹਨੂੰ ਗੁਰੂ ਦੇ ਦਰਸ਼ਨ ਹੋਏ ਨੇ, ਇਹਦੀ ਕਾਲ ਥਾਂ ਪਈ ਹੈ, ਇਸ ਲਈ ਹੁਣ ਇਸਦਾ ਬੇੜਾ ਪਾਰ ਹੈ। ਸਤਿਗੁਰੂ ਕਹਿਣ ਲੱਗੇ, ਜਿਵੇਂ ਦੀਵੇ ਦੇ ਵਿੱਚ ਤੇਲ ਵੀ ਪਾਇਆ ਹੋਵੇ, ਬੱਤੀ ਵੀ ਵੱਟ ਕੇ ਪਾਈ ਹੋਵੇ ਅਤੇ ਸਿਰਫ ਸੀਖ ਲਾਉਣ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਧਰਮ ਦੀ ਕਿਰਤ ਕਰਦਿਆਂ ਕਰਦਿਆਂ ਇਹਦਾ ਹਿਰਦਾ ਵੀ ਪਵਿੱਤਰ ਸੀ, ਪ੍ਰੇਮ ਦਾ ਤੇਲ ਵੀ ਇਹਦੇ ਅੰਦਰ ਭਰਿਆ ਹੋਇਆ ਸੀ, ਭਾਵਨਾ ਦੀ ਵੱਟੀ ਵੀ ਇਹਦੇ ਵਿੱਚ ਮੌਜੂਦ ਸੀ, ਪਰ ਹੁਣ ਗੁਰੂ ਕਿਰਪਾ ਦੀ ਸਿਲਾਈ ਦੀ ਲੋੜ ਸੀ। ਉਹ ਗੁਰੂ ਦੀ ਮਿਹਰ ਹੋ ਗਈ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਬਸ ਉਹਨੀ ਹੋਰ ਕੁਛ ਕਰਨ ਦੀ ਲੋੜ ਨਹੀਂ ਰਹਿ ਗਈ। ਅਮੁੱਲ ਤੁਲ ਅਮੁੱਲ ਪ੍ਰਵਾਨ, ਵੀ ਜਿਹੜੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਤਰਾਜੂ ਸੀ, ਜਿਹਦੇ ਨਾਲ ਤੋਲਦੇ ਸਨ ਅਗਲੇ ਦੇ ਜੀਵਨ ਨੂੰ, ਉਹ ਵੀ ਅਮੋਲਕ ਹੈ, ਅਤੇ ਅਮੁੱਲ ਪ੍ਰਵਾਨ ਉਹ ਵੱਟਾ ਵੀ ਅਮੋਲਕ ਹੈ ਜਿਸ ਦੇ ਨਾਲ ਉਸਨੂੰ ਤੋਲਿਆ ਜਾਂਦਾ ਹੈ। ਇੱਕ ਸੂਹੀ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ, ਕੌਣ ਤਰਾਜੀ ਕਵਨ ਤੁਲਾ, ਤੇਰਾ ਕਵਨ ਸਰਾਹ ਬੁਲਾਵਾ, ਕੌਣ ਗੁਰੂ ਕੈ ਪੈ ਦੀਖਿਆ ਲੇਵਾ, ਕੈ ਪੈ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀ ਅਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣ ਰਹਾਉ। ਅੱਗੇ ਲਿਖਿਆ ਹੈ, ਆਪੇ ਕੰਡਾ ਆਪ ਤਰਾਜੀ, ਮਨ ਤਾ ਰਾਜੀ ਚਿੱਤ ਤੁਲਾ, ਉੱਥੇ ਮਨ ਨੂੰ ਤਕੜੀ ਆਖਿਆ ਅਤੇ ਚਿੱਤ ਨੂੰ ਵੱਟਾ ਆਖਿਆ, ਮਨ ਤਾ ਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾ। ਹਜ਼ੂਰ ਕਹਿੰਦੇ ਅਮੁੱਲ ਤੁਲ, ਵੀ ਜਿਹੜੀ ਵਿਚਾਰ ਰੂਪੀ ਤੱਕੜੀ ਵੀ ਬੜੀ ਅਮੋਲਕ ਹੈ, ਅਤੇ ਜਿਹੜਾ ਅੱਗੇ ਭਾਈ ਸ਼ਸਤਰ ਪ੍ਰਮਾਣ ਦਾ ਵੱਟਾ ਹੈ ਉਹ ਵੀ ਬੜਾ ਅਮੋਲਕ ਹੈ।
ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ,
ਹਜ਼ੂਰ ਕਹਿੰਦੇ ਅਮੁੱਲ ਬਖਸ਼ੀਸ਼, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਵੀ ਬੜੀ ਅਮੋਲਕ ਹੈ, ਜਿਸ 'ਤੇ ਵਾਹਿਗੁਰੂ ਦਿਆਲ ਹੋ ਜਾਂਦਾ ਹੈ ਅਤੇ ਉਸਦਾ ਬੇੜਾ ਪਾਰ ਹੋ ਜਾਂਦਾ ਹੈ। ਅਮੁੱਲ ਨਿਸ਼ਾਨ, ਅਤੇ ਜਿਹੜਾ ਉਸ ਬਖਸ਼ਿਸ਼ ਦਾ ਨਿਸ਼ਾਨ ਪੈਂਦਾ ਹੈ ਨਾ, ਜਿਹੜਾ ਪ੍ਰਵਾਨਗੀ ਦਾ ਚਿੰਨ੍ਹ ਪੈਂਦਾ ਹੈ, ਉਹ ਵੀ ਬੜਾ ਅਮੋਲਕ ਹੈ। ਵਾਹਿਗੁਰੂ ਦੀ ਬਖਸ਼ਿਸ਼ ਵੀ ਅਮੋਲਕ ਹੈ, ਜਿਸ ਉੱਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ। ਕੀੜਾ ਥਾਪ ਦੇਹੇ ਪਾਤਸ਼ਾਹੀ, ਉਹ ਕੀੜੇ ਨੂੰ ਪਾਤਸ਼ਾਹ ਬਣਾ ਦਿੰਦਾ। ਵਾਹਿਗੁਰੂ ਦੀ ਬਖਸ਼ਿਸ਼ ਬੜੀ ਮਹਾਨ ਹੈ, ਅਤੇ ਅਮੁੱਲ ਨਿਸ਼ਾਨ ਜਿਹੜਾ ਬਖਸ਼ਿਸ਼ ਦਾ ਨਿਸ਼ਾਨ ਹੈ, ਚਿੰਨ੍ਹ ਹੈ, ਲੇਖ ਹੈ, ਦਸਖਤ ਹੈ, ਉਹ ਵੀ ਬੜਾ ਅਮੋਲਕ ਹੈ।
ਅਮੁੱਲ ਕਰਮ ਅਮੁੱਲ ਫੁਰਮਾਨ,
ਹਜ਼ੂਰ ਕਹਿੰਦੇ ਨੇ ਅਮੁੱਲ ਕਰਮ, ਇਹ ਜਿਹੜਾ ਕਰਮ ਸ਼ਬਦ ਹੈ ਇਹ ਵੀ ਫਾਰਸੀ ਦਾ ਸ਼ਬਦ ਹੈ, ਕਰਮ ਦਾ ਅਰਥ ਹੁੰਦਾ ਕਿਰਪਾ, ਜਿਵੇਂ ਪਿੱਛੇ ਵੀ ਹਜ਼ੂਰ ਨੇ ਆਖਿਆ ਸੀ ਬਹੁਤਾ ਕਰਮ ਲਿਖਿਆ ਨਾ ਜਾਏ, ਉੱਥੇ ਵੀ ਕਰਮ ਸ਼ਬਦ ਸੀ ਔਂਕੜ ਨਾਲ ਆਇਆ, ਇਹਦਾ ਮਤਲਬ ਹੈ ਅਮੁੱਲ ਕਰਮ, ਵਾਹਿਗੁਰੂ ਦੀ ਬਖਸ਼ਿਸ਼ ਦਾ ਫਲ ਉਹ ਵੀ ਬੜਾ ਅਮੋਲਕ ਹੈ। ਅਮੁੱਲ ਫੁਰਮਾਨ, ਅਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਫੁਰਮਾਨ, ਉਸਦਾ ਹੁਕਮ, ਉਹ ਵੀ ਬੜਾ ਅਮੋਲਕ ਹੈ। ਆਹ ਜੋ ਸਤਿਗੁਰੂ ਦੀ ਪਵਿੱਤਰ ਬਾਣੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਫੁਰਮਾਨ ਹੀ ਹੈ ਨਾ। ਆਪਾਂ ਹੁਕਮਨਾਮਾ ਕਹਿ ਦਿੰਦੇ ਹਾਂ, ਕਈ ਇਸ ਨੂੰ ਫੁਰਮਾਨ ਵੀ ਕਹਿੰਦੇ ਨੇ, ਫੁਰਮਾਨ ਦਾ ਅਰਥ ਵੀ ਸ਼ਾਹੀ ਹੁਕਮ ਹੈ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਇੱਕ ਇੱਕ ਸ਼ਬਦ ਇੱਕ ਵਾਹਿਗੁਰੂ ਦਾ ਫੁਰਮਾਨ ਹੈ, ਇਹ ਉਸਦਾ ਹੁਕਮ ਹੈ। ਹਜ਼ੂਰ ਕਹਿੰਦੇ ਇਉਂ ਵਾਹਿਗੁਰੂ ਦੀ ਕਰਮ ਦਾ ਫਲ ਵੀ, ਬਖਸ਼ਿਸ਼ ਦਾ ਫਲ ਵੀ ਅਮੋਲਕ ਹੈ, ਅਤੇ ਉਸ ਵਾਹਿਗੁਰੂ ਦਾ ਇਹ ਫੁਰਮਾਨ, ਗੁਰਬਾਣੀ ਦਾ ਪੈਗਾਮ, ਇਹ ਵੀ ਬੜਾ ਅਮੋਲਕ ਹੈ।
ਅਮੁੱਲੋ ਅਮੁੱਲ ਆਖਿਆ ਨਾ ਜਾਏ,
ਹਜ਼ੂਰ ਕਹਿੰਦੇ ਨੇ ਵਾਹਿਗੁਰੂ ਆਪ ਵੀ ਅਮੋਲਕ ਹੈ, ਉਹਦਾ ਨਾਮ ਵੀ ਅਮੋਲਕ ਹੈ, ਉਹਦੇ ਗੁਣ ਵੀ ਅਮੋਲਕ ਨੇ, ਗੁਣਾਂ ਦਾ ਵਪਾਰ ਵੀ ਅਮੋਲਕ ਹੈ, ਵਪਾਰੀ ਵੀ ਅਮੋਲਕ ਨੇ। ਹਜ਼ੂਰ ਕਹਿੰਦੇ ਸਭ ਕੁਛ ਅਮੁੱਲ ਹੀ ਅਮੁੱਲ ਹੈ, ਅਮੋਲਕ ਹੀ ਅਮੋਲਕ ਹੈ। ਹਜ਼ੂਰ ਕਹਿੰਦੇ ਨੇ ਅਮੁੱਲੋ ਅਮੁੱਲ ਆਖਿਆ ਨਾ ਜਾਏ, ਹਜ਼ੂਰ ਕਹਿੰਦੇ ਵਾਹਿਗੁਰੂ ਵੀ ਅਮੋਲਕ ਹੈ, ਮੁੱਲ ਤੋਂ ਰਹਿਤ ਹੈ, ਅਤੇ ਔਰ ਕਿਸੇ ਤਰ੍ਹਾਂ ਵੀ ਉਸਦੇ ਬਾਰੇ ਕੁਛ ਵੀ ਆਖਿਆ ਨਹੀਂ ਜਾ ਸਕਦਾ। ਅਮੋਲਕ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਅਮੋਲਕ ਦੇ ਤਿੰਨ ਅਰਥ ਹੁੰਦੇ ਨੇ ਅਮੋਲਕ ਸ਼ਬਦ ਦੇ। ਅਮੋਲਕ ਜਿਹੜਾ ਐੜਾ ਸ਼ਬਦ ਐੜਾ ਅੱਖਰ ਲੱਗਿਆ ਹੈ ਨਾ, ਇਹਦਾ ਮਤਲਬ ਇੱਕ ਤਾਂ ਅਮੋਲਕ ਚੀਜ਼ ਉਹ ਹੁੰਦੀ ਹੈ ਵੀ ਜਿਹੜੀ ਐਵੇਂ ਵਾਧੂ ਹੀ ਹੋਵੇ, ਬਿਨਾਂ ਮੁੱਲ ਤੋਂ ਮਿਲ ਜਾਵੇ, ਉਹਨੂੰ ਵੀ ਅਮੋਲਕ ਕਹਿੰਦੇ ਨੇ ਵੀ ਬਿਨਾਂ ਮੁੱਲ ਤੋਂ ਹੀ ਪਈ ਹੈ। ਅਤੇ ਇੱਕ ਜਿਹੜੀ ਬਹੁਤੀ ਕੀਮਤੀ ਹੋਵੇ, ਕਹਿੰਦੇ ਵੀ ਇਹ ਵੀ ਲੈਣੀ ਔਖੀ ਹੈ, ਉਹ ਵੀ ਅਮੋਲਕ ਸਦਵਾਉਂਦੀ ਹੈ। ਅਤੇ ਇੱਕ ਜਿਹੜੀ ਅਮੋਲਕ ਜਿਹੜਾ ਸ਼ਬਦ ਇੱਥੇ ਗੁਰੂ ਮਹਾਰਾਜ ਨੇ ਵਰਤਿਆ ਹੈ, ਉਹਦਾ ਮਤਲਬ ਇਹ ਹੈ ਵੀ ਉਹ ਵਸਤੂ ਜਿਸ ਦਾ ਮੁੱਲ ਦੁਨੀਆ ਦੀ ਕੋਈ ਸੰਪੱਤੀ ਕੋਈ ਵਸਤੂ ਦੇ ਨਾਲ ਨਹੀਂ ਉਤਾਰਿਆ ਜਾ ਸਕਦਾ, ਉਹਨੂੰ ਕਹਿੰਦੇ ਆ ਅਮੋਲਕ। ਇੱਥੇ ਉਹ ਤੀਸਰਾ ਅਰਥ ਗ੍ਰਹਿਣ ਕਰਨਾ ਹੈ ਵੀ ਜਿਹੜੀ ਮੁਫਤ ਦੀ ਚੀਜ਼ ਮਿਲਦੀ ਉਹਨੂੰ ਵੀ ਅਮੋਲਕ ਹੀ ਲੋਕ ਕਹਿੰਦੇ ਨੇ, ਜਿਹੜੀ ਬਹੁਤ ਹੀ ਜ਼ਿਆਦਾ ਵਧੇਰੇ ਕੀਮਤ ਵਾਲੀ ਹੋਵੇ ਉਹਨੂੰ ਵੀ ਕਹਿੰਦੇ ਵੀ ਅਮੋਲਕ ਹੀ ਹੈ, ਜਿਵੇਂ ਹੀਰੇ ਮੋਤੀਆਂ ਦਾ ਵਪਾਰ ਹੁੰਦਾ। ਅਤੇ ਪਰ ਇਹ ਜਿਹੜਾ ਅਮੋਲਕ ਦਾ ਵੀ ਜਿਹਦਾ ਕੋਈ ਦੁਨੀਆ ਦੀ ਵਸਤੂ ਮੁੱਲ ਹੋ ਹੀ ਨਹੀਂ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ, ਵੀ ਦੁਨੀਆ ਦੀ ਕੋਈ ਦੌਲਤ ਨਾਮ ਦੀ ਦੌਲਤ ਦੇ ਬਰਾਬਰ ਨਹੀਂ ਹੋ ਸਕਦੀ। ਇਸ ਲਈ ਇੱਥੇ ਉਹ ਗੁਣ ਗ੍ਰਹਿਣ ਕਰਨਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਸਭ ਕੁਛ ਅਮੋਲਕ ਹੀ ਅਮੋਲਕ ਹੈ, ਉਹਦੇ ਬਾਰੇ ਕੁਛ ਨਹੀਂ ਆਖਿਆ ਜਾ ਸਕਦਾ।
ਆਖ ਆਖ ਰਹੇ ਲਿਵ ਲਾਏ।
ਹਾਂ, ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਬਈ ਜਿਹੜੇ ਲਿਵ ਲਾ ਕੇ ਆਪਣੀ ਚਿੱਤ ਬਿਰਤੀ ਨੂੰ ਜੋੜ ਕੇ ਅਤੇ ਆਖਣ ਦਾ ਯਤਨ ਕਰ ਰਹੇ ਨੇ ਪਹਿਲਾਂ ਤੋਂ ਲੈ ਕੇ ਹੁਣ ਤੱਕ, ਅਤੇ ਹੁਣ ਤੋਂ ਲੈ ਕੇ ਰਹਿੰਦੇ ਸੰਸਾਰ ਤੱਕ। ਆਖ ਆਖ ਰਹੇ ਲਿਵ ਲਾਏ, ਜਿਹੜੇ ਵਿਦਵਾਨ ਲੋਕ ਨੇ, ਫਿਲਾਸਫਰ ਹਨ, ਚਿੰਤਕ ਹਨ, ਦਾਰਸ਼ਨਿਕ ਨੇ, ਵੀ ਉਹ ਲਿਵ ਲਾ ਕੇ ਚਿੱਤ ਬਿਰਤੀ ਨੂੰ ਜੋੜ ਕੇ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਆਖਣ ਦਾ ਯਤਨ ਕਰ ਰਹੇ ਨੇ, ਕਰਨਗੇ ਵੀ, ਪਰ ਹਜ਼ੂਰ ਕਹਿੰਦੇ ਅਖੀਰ ਉਹ ਵੀ ਰਹਿ ਜਾਂਦੇ ਨੇ, ਉਹ ਵੀ ਥੱਕ ਜਾਂਦੇ ਨੇ, ਉਹ ਵੀ ਨਹੀਂ ਉਸਦਾ ਅੰਤ ਪਾ ਸਕਦੇ, ਕਿਉਂਕਿ ਸਤਿਗੁਰੂ ਨੇ ਪਿੱਛੇ ਫੈਸਲਾ ਕਰ ਦਿੱਤਾ ਸੀ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਵੀ ਕਰੋੜਾਂ ਲੋਕਾਂ ਨੇ ਵਾਹਿਗੁਰੂ ਦੀ ਕਥਾ ਬਿਆਨ ਕੀਤੀ ਹੈ, ਹੁਣ ਵੀ ਕਰ ਰਹੇ ਨੇ, ਅੱਗੇ ਨੂੰ ਵੀ ਕਰਨਗੇ, ਪਰ ਤੋਟ ਨਹੀਂ ਆਵੇਗੀ। ਇਸੇ ਲਈ ਹਜ਼ੂਰ ਕਹਿੰਦੇ ਕਹਿਣ ਵਾਲੇ ਲਿਵ ਲਾ ਕੇ ਅਤੇ ਐਨ ਪੂਰਾ ਧਿਆਨ ਦੇ ਕੇ ਵੀ ਕਹਿਣ ਦਾ ਯਤਨ ਕਰਦੇ ਨੇ, ਪਰ ਉਹ ਵੀ ਆਖ ਨਹੀਂ ਸਕਦੇ, ਉਹ ਵੀ ਅਖੀਰ ਰਹਿ ਜਾਂਦੇ ਹਨ, ਥੱਕ ਜਾਂਦੇ ਹਨ।
ਆਖ ਹੈ ਵੇਦ ਪਾਠ ਪੁਰਾਣ।
ਫਿਰ ਮਹਾਰਾਜ ਸਾਨੂੰ ਦੱਸੋ ਵੀ ਉਹ ਕੌਣ ਕੌਣ ਆਖਦੇ ਨੇ, ਕਿਵੇਂ ਆਖਦੇ ਨੇ। ਹਜ਼ੂਰ ਕਹਿੰਦੇ ਆਖੇ ਹੈ ਵੇਦ ਪਾਠ ਪੁਰਾਣ, ਕਈ ਐਸੇ ਵਿਦਵਾਨ ਨੇ ਜਿਹੜੇ ਵੇਦਾਂ ਦੇ ਪ੍ਰਮਾਣ ਦੇ ਕੇ, ਵੇਦਾਂ ਦੇ ਮੰਤਰ ਪੜ੍ਹ ਪੜ੍ਹ ਕੇ ਅਤੇ ਧਰਮ ਸ਼ਾਸਤਰਾਂ ਦੇ ਪਾਠ ਕਰ ਕਰਕੇ ਅਤੇ ਪੁਰਾਣਾਂ ਦੇ ਹਵਾਲੇ ਦੇ ਕੇ ਉਸ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ।
ਆਖ ਹੈ ਪੜ੍ਹੇ ਕਰੇ ਵਖਿਆਣ।
ਬਹੁਤ ਸਾਰੇ ਐਸੇ ਪੜ੍ਹੇ ਲਿਖੇ ਲੋਕ ਵੀ ਹਨ, ਕਰੇ ਵਖਿਆਣ, ਜਿਹੜੇ ਵਿਆਖਿਆ ਕਰ ਕਰਕੇ, ਖੁਲਾਸਾ ਕਰ ਕਰਕੇ, ਅਨੁਵਾਦ ਕਰ ਕਰਕੇ ਲੋਕਾਂ ਨੂੰ ਸੁਣਾਉਂਦੇ ਨੇ, ਉਹ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ, ਪਰ ਉਹ ਵੀ ਪੂਰਾ ਕਹਿ ਨਹੀਂ ਸਕਦੇ।
ਅੱਖ ਹੈ ਬ੍ਰਹਮੇ, ਅੱਖ ਹੈ ਇੰਦ।
ਲੋ, ਹਜ਼ੂਰ ਕਹਿੰਦੇ ਨੇ ਭਾਈ ਬ੍ਰਹਮੇ ਜਿਹੜੇ ਦੇਵਤੇ ਨੇ, ਬ੍ਰਹਮਾ ਜਿਹੜਾ ਹੈ ਸ੍ਰਿਸ਼ਟੀ ਦਾ ਕਰਤਾ ਵੀ ਮੰਨਿਆ ਹੈ, ਪਰ ਸਤਿਗੁਰੂ ਕਹਿੰਦੇ ਬ੍ਰਹਮਾ ਇੱਕ ਨੇ, ਕਰੋੜਾਂ ਹੀ ਨੇ। ਕਲਗੀਧਰ ਪਾਤਸ਼ਾਹ ਦੇ ਬਚਨ ਹੈ, ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਔ ਮੁਖ ਚਾਰ, ਮੁਖ ਚਾਰ ਤੋਂ ਪਾਵੈ ਬ੍ਰਹਮਾ ਦਾ, ਕਈ ਰਾਮ ਚੰਦਰ ਵਰਗੇ ਅਵਤਾਰ ਵਾਹਿਗੁਰੂ ਦੇ ਝਾੜੂ ਬਰਦਾਰ ਨੇ, ਝਾੜੂ ਬਰਦਾਰ, ਕਈ ਕ੍ਰਿਸ਼ਨ ਔ ਮੁਖ ਚਾਰ, ਕਈ ਕ੍ਰਿਸ਼ਨ ਤੇ ਚਾਰ ਮੂੰਹਾਂ ਵਾਲੇ ਬ੍ਰਹਮਾ ਵਰਗੇ ਦੇਵਤੇ ਵੀ ਵਾਹਿਗੁਰੂ ਦੇ ਦਰ ਦੇ ਪਾਣੀ ਹਾਰ ਨੇ, ਪਾਣੀ ਢੋਂਦੇ ਨੇ, ਸੇਵਾ ਕਰਦੇ ਨੇ। ਹਜ਼ੂਰ ਕਹਿੰਦੇ ਆਖੇ ਹੈ ਬਰਮੇ, ਆਖੇ ਹੈ ਇੰਦ, ਵੀ ਜਿਹੜੇ ਬਰਮੇ ਨੇ, ਬਰਮੇ ਬਹੁ ਵਚਨ ਹੈ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ, ਆਖੇ ਹੈ ਇੰਦ। ਇੰਦ ਕਹਿੰਦੇ ਨੇ ਦੇਵਤਿਆਂ ਦੇ ਪਾਤਸ਼ਾਹ ਨੂੰ, ਉਸਦਾ ਨਾਮ ਹੈ ਇੰਦਰ, ਜਿਹੜਾ ਸਵਰਗ ਦਾ ਰਾਜਾ ਹੈ। ਉਹ ਇੱਕ ਨਹੀਂ, ਉਹ ਵੀ ਕਰੋੜਾਂ ਹੀ ਇੰਦਰ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ।
ਆਖ ਹੈ ਗੋਪੀ ਤੈ ਗੋਬਿੰਦ।
ਲੋ, ਹਜ਼ੂਰ ਕਹਿੰਦੇ ਨੇ ਭਾਈ ਆ ਜਿਹੜੀਆਂ ਗੋਪੀਆਂ ਨੇ, ਤੇ ਗੋਬਿੰਦ ਦਾ ਅਰਥ ਹੈ ਗਊਆਂ ਦੇ ਰਖਵਾਲੇ ਗੁਆਲੇ, ਗੋਪੀਆਂ ਵੀ ਅਤੇ ਗੁਆਲੇ ਵੀ, ਉਹ ਵੀ ਸਾਰੇ ਵਾਹਿਗੁਰੂ ਦੇ ਜਸ਼ ਨੂੰ ਆਖਦੇ ਨੇ। ਵੈਸੇ ਇਹ ਗੋਬਿੰਦ ਕ੍ਰਿਸ਼ਨ ਜੀ ਦਾ ਨਾਮ ਹੈ ਕਿਉਂਕਿ ਉਹਨਾਂ ਨੇ ਵੀ ਗਊਆਂ ਚਾਰੀਆਂ ਸਨ ਅਤੇ ਨਾਲ ਗੋਪੀਆਂ ਗੁਆਲਿਆਂ ਦੇ ਨਾਲ ਮਿਲ ਕੇ ਗਊਆਂ ਚਾਰਦੇ ਰਹੇ। ਹਜ਼ੂਰ ਕਹਿੰਦੇ ਭਾਈ ਜਿਹੜੀਆਂ ਗੋਪੀਆਂ ਨੇ ਰਾਧਿਕਾ ਅਤੇ ਰੁਕਮਣੀ ਆਦਿਕ ਅਤੇ ਗੋਬਿੰਦ ਕ੍ਰਿਸ਼ਨ ਵਰਗੇ ਜਿਹੜੇ ਅਵਤਾਰ ਨੇ ਉਹ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ।
ਅੱਖ ਹੈ ਈਸ਼ਰ, ਅੱਖ ਹੈ ਸਿੱਧ।
ਹੋਰ ਮਹਾਰਾਜ ਕੌਣ ਕੌਣ ਆਖਦੇ ਨੇ? ਹਜ਼ੂਰ ਕਹਿੰਦੇ ਈਸ਼ਰ ਦਾ ਅਰਥ ਹੈ ਸ਼ਿਵ ਜੀ। ਸ਼ਿਵ ਜੀ ਵੀ ਇੱਕ ਨਹੀਂ ਅਨੇਕਾਂ ਨੇ ਕਿਉਂਕਿ ਵਾਹਿਗੁਰੂ ਦੀ ਰਚਨਾ ਮਹਾਨ ਹੈ। ਜਿੰਨੇ ਸ਼ਿਵ ਜੀ ਨੇ ਉਹ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਅਤੇ ਅੱਖ ਹੈ ਸਿੱਧ ਵੀ ਜਿਹੜੇ ਸਿੱਧ ਸ਼ਕਤੀ ਵਾਲੇ ਲੋਕ ਨੇ, ਰਿਧੀਆਂ ਸਿੱਧੀਆਂ ਦੇ ਮਾਲਕ ਨੇ, ਉਹ ਵੀ ਉਸ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ।
ਅੱਖ ਹੈ ਕਿਤੇ ਕਿਤੇ ਬੁੱਧ।
ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਕਿੰਨੇ ਹੀ ਜਿਹੜੇ ਬੁੱਧ ਨੇ, ਬੁੱਧ ਅਵਤਾਰ ਨੇ, ਜਿਵੇਂ ਇੱਕ ਜਿਹੜਾ ਬੁੱਧ ਅਵਤਾਰ ਹੋਇਆ ਮਹਾਤਮਾ ਬੁੱਧ, ਉਹਦਾ ਵੀ ਜ਼ਿਕਰ ਹੈ। ਪਰ ਬੁੱਧ ਇੱਕ ਨਹੀਂ, ਬੁੱਧ ਦਾ ਅਰਥ ਹੁੰਦਾ ਗਿਆਨਵਾਨ। ਅਨੇਕਾਂ ਹੀ ਜਿਹੜੇ ਬੁੱਧ ਨੇ, ਬੋਧ ਅਵਤਾਰ ਨੇ, ਗਿਆਨਵਾਨ ਪੁਰਸ਼ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖ ਰਹੇ ਹਨ।
ਅੱਖ ਹੈ ਦਾਨਵ, ਅੱਖ ਹੈ ਦੇਵ।
ਲਓ ਹੋਰ ਗੱਲਾਂ ਛੱਡੋ, ਹਜ਼ੂਰ ਕਹਿੰਦੇ ਜਿਹੜੇ ਦਾਨਵ ਦਾ ਅਰਥ ਹੈ ਰਾਕਸ਼ਸ਼ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਅਤੇ ਅੱਖ ਹੈ ਦੇਵਤੇ, ਜਿਹੜੇ ਦੇਵਤੇ ਨੇ ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਇਹਦਾ ਮਤਲਬ ਇਹ ਹੈ ਵੀ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰ ਰਹੀ ਹੈ।
ਅੱਖ ਸੁਰ ਨਰ ਮਨ ਜਨ ਸੇਵ।
ਹੋਰ ਮਹਾਰਾਜ ਕੌਣ ਕੌਣ ਆਖਦੇ ਨੇ? ਹਜ਼ੂਰ ਕਹਿੰਦੇ ਅੱਖ ਹੈ ਸੁਰ ਨਰ, ਵੀ ਜਿਹੜੇ ਮਨੁੱਖ ਤੋਂ ਦੇਵਤੇ ਬਣੇ ਨੇ। ਇੱਕ ਤਾਂ ਸਿੱਧੇ ਦੇਵਤੇ ਹਨ, ਇੱਕ ਜਿਹੜੇ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਕੋਈ ਪੁੰਨ ਕਰਮ ਕਰਦੇ ਨੇ, ਫਿਰ ਉਹਨਾਂ ਨੂੰ ਦੇਵਦੇਹੀ ਮਿਲਦੀ ਹੈ। ਅੱਖ ਹੈ ਸੁਰ ਨਰ, ਸੁਰ ਨਰ ਉਹ ਜਿਹੜੇ ਮਨੁੱਖ ਤੋਂ ਦੇਵਤੇ ਬਣੇ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਅਤੇ ਮੋਨ ਜਾਨ ਸੇਵ, ਅਤੇ ਜਿਹੜੇ ਮੁਨੀ ਜਾਨ ਮੁਨੀ ਲੋਕ ਹਨ, ਜਿਹੜਾ ਮੁਨੀ ਸ਼ਬਦ ਹੈ ਮੋਨੀ ਸ਼ਬਦ ਤੋਂ ਮੁਨੀ ਸ਼ਬਦ ਬਣੇ, ਵੀ ਜਿਹੜੇ ਬਿਲਕੁਲ ਮੋਨ ਧਾਰ ਕੇ ਭਗਤੀ ਕਰਦੇ ਨੇ, ਤਪੱਸਿਆ ਕਰਦੇ ਨੇ, ਬੋਲਦੇ ਨਹੀਂ ਕਿਸੇ ਨਾਲ, ਐਸੇ ਜਿਹੜੇ ਮੁਨੀ ਲੋਕ ਹਨ ਉਹ ਵੀ। ਅਤੇ ਸੇਵ ਦਾ ਅਰਥ ਹੈ ਜਿਹੜੇ ਹੋਰ ਸੇਵਾ ਕਰਨ ਵਾਲੇ ਨੇ, ਉਹ ਵੀ ਸਾਰੇ ਤੇਰੇ ਜਸ ਨੂੰ ਆਖਦੇ ਹਨ।
ਕੇਤੇ ਅੱਖ ਹੈ ਆਖਣ ਪਾਹੇ।
ਲੋ ਹਜ਼ੂਰ ਕਹਿੰਦੇ ਨੇ ਕੇਤੇ ਅੱਖ ਹੈ, ਕਿੰਨੇ ਤਾਂ ਹੁਣ ਇਸ ਵਰਤਮਾਨ ਕਾਲ ਦੇ ਵਿੱਚ ਤੇਰੇ ਜਸ ਨੂੰ ਆਖਦੇ ਨੇ। ਅਤੇ ਆਖਣ ਪਾਹੇ ਇਹ ਭਵਿੱਖਵਾਚੀ ਕਿਰਿਆ ਹੈ, ਵੀ ਅੱਗੇ ਵਾਸਤੇ ਵੀ ਬਹੁਤ ਸਾਰੇ ਲੋਕ ਕਹਿਣਗੇ, ਹੁਣ ਵੀ ਆਖਦੇ ਨੇ, ਤੇ ਅੱਗੇ ਵਾਸਤੇ ਵੀ ਉਹ ਤੇਰੇ ਜਸ ਨੂੰ ਉਚਾਰਨ ਕਰਨਗੇ।
ਕਿਤੇ ਕਹਿ ਕਹਿ ਉੱਠ ਉੱਠ ਜਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿੰਨੇ ਇਹੋ ਜਿਹੇ ਵੀ ਲੋਕ ਨੇ ਜਿਹੜੇ ਵਾਹਿਗੁਰੂ ਦੇ ਜਸ ਨੂੰ ਕਹਿ ਕਹਿ ਕੇ ਤੇ ਉੱਠ ਉੱਠ ਜਾਏ, ਇੱਥੋਂ ਉੱਠ ਉੱਠ ਕੇ ਤੁਰੇ ਵੀ ਜਾਂਦੇ ਨੇ। ਕਿਉਂਕਿ ਮਨੁੱਖ ਦੀ ਉਮਰ ਕਿੰਨੀ ਕੁ ਹੈ, ਕੋਈ 100 ਸਾਲ, ਕੋਈ 150 ਸਾਲ ਜੀ ਲਵੇਗਾ। ਚਲੋ ਜਿਹੜੇ ਪੁਰਾਣੇ ਲੋਕ ਸਨ ਉਹਨਾਂ ਦੀਆਂ ਉਮਰਾਂ ਵਧੇਰੇ ਲੰਬੀਆਂ ਸਨ, ਪਰ ਆਖਰ ਜਾਣਾ ਤਾਂ ਸਾਰਿਆਂ ਨੂੰ ਹੀ ਪੈਂਦਾ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਅਟਲ ਫੈਸਲਾ ਹੈ, ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਆਪੋ ਆਪਣੀ ਵਾਰੀ ਅਨੁਸਾਰ, ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਸਿਰ ਕਸ਼ ਨਹੀਂ ਸੁਪਨੇ ਜਿਉਂ ਸੰਸਾਰ। ਹਜ਼ੂਰ ਕਹਿੰਦੇ ਕਿੰਨੇ ਕਹਿ ਕਹਿ ਕੇ ਇੱਥੋਂ ਉੱਠ ਕੇ ਪਾਏ ਤੁਰ ਗਏ ਨੇ, ਅਤੇ ਕਈ ਉੱਠ ਉੱਠ ਕੇ ਜਾ ਰਹੇ ਨੇ, ਅਤੇ ਜਿਹੜੇ ਰਹਿੰਦੇ ਨੇ ਰਹਿੰਦੇ ਪੀ ਫੋਨ ਜਾਏ, ਉਹਨਾਂ ਨੇ ਵੀ ਇੱਕ ਦਿਨ ਤੁਰ ਜਾਣਾ ਹੈ।
ਇੱਥੇ ਕਿਤੇ ਹੋਰ ਕਰੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੰਨੇ ਤਾਂ ਵਾਹਿਗੁਰੂ ਨੇ ਪਹਿਲਾਂ ਹੀ ਪੈਦਾ ਕੀਤੇ ਹੋਏ ਨੇ। ਆ ਜਿਹੜੇ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਦੇਵਤੇ ਜਿਨ੍ਹਾਂ ਦੀ ਪਿੱਛੇ ਵਿਚਾਰ ਸੁਣ ਚੁੱਕੇ ਹੋ, ਅਤੇ ਹੋਰ ਕਰੇਹੇ, ਅਤੇ ਜੇ ਵਾਹਿਗੁਰੂ ਹੋਰ ਵੀ ਅੱਗੇ ਭਾਈ ਹੋਰ ਬੇਅੰਤ ਪੈਦਾ ਕਰ ਸਕਦਾ ਹੈ, ਕਿਉਂਕਿ ਉਹ ਸਮਰੱਥ ਹੈ, ਜੋ ਮਰਜ਼ੀ ਕਰ ਲਵੇ। ਜਿੰਨੇ ਉਸਨੇ ਪਹਿਲਾਂ ਪੈਦਾ ਕੀਤੇ ਹੋਏ ਨੇ ਉਸ ਤੋਂ ਵੀ ਵੱਧ ਹੋਰ ਜਿੰਨੇ ਮਰਜ਼ੀ ਉਹ ਪੈਦਾ ਕਰ ਦੇਵੇ।
ਆਖ ਨਾ ਸਕੇ ਕਈ ਕੇ।
ਹਜ਼ੂਰ ਕਹਿੰਦੇ ਨੇ ਕਈ ਕੇ, ਉਹਨਾਂ ਸਾਰਿਆਂ ਦੇ ਵਿੱਚੋਂ, ਬਈ ਕਈ ਕੇ ਦਾ ਅਰਥ ਹੈ ਕੋਈ ਵੀ ਆਖ ਨਾ ਸਕੇ ਹੈ, ਉਸ ਵਾਹਿਗੁਰੂ ਦੇ ਜਸ ਨੂੰ ਆਖ ਨਹੀਂ ਸਕਦੇ। ਜਿੰਨੇ ਵਾਹਿਗੁਰੂ ਨੇ ਹੁਣ ਤੱਕ ਬੜੇ ਬੜੇ ਅਵਤਾਰ, ਪੀਰ, ਪੈਗੰਬਰ, ਵਿਦਵਾਨ ਲੋਕ ਪੈਦਾ ਕੀਤੇ ਨੇ, ਇੰਨੇ ਹੋਰ ਵੀ ਉਹ ਪੈਦਾ ਕਰ ਦੇਵੇ ਅਤੇ ਤਾਂ ਵੀ ਉਹ ਸਾਰੇ ਰਲ ਕੇ ਵੀ ਯਤਨ ਕਰਨ ਤਾਂ ਵੀ, ਅਤੇ ਜੇ ਇਕੱਲੇ ਇਕੱਲੇ ਸਿਆਣੇ ਹੋ ਕੇ ਯਤਨ ਕਰਨ ਤਾਂ ਵੀ ਉਸ ਵਾਹਿਗੁਰੂ ਦੇ ਜਸ ਨੂੰ ਆਖ ਨਹੀਂ ਸਕਦੇ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਇਹ ਬਚਨ ਆਖੇ ਸਨ। ਸਤਿਗੁਰੂ ਦੇ ਬਚਨ ਸਨ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਇੱਕ ਤੋਂ ਇੱਕ ਸਿਆਣਾ ਹੋ ਕੇ ਵਾਹਿਗੁਰੂ ਦੇ ਬਾਰੇ ਦੱਸਣ ਦਾ ਯਤਨ ਕਰਦਾ ਵੀ ਮੈਂ ਦੂਸਰੇ ਨਾਲੋਂ ਵੱਧ ਦੱਸ ਸਕਦਾ ਹਾਂ। ਪਰ ਹਜ਼ੂਰ ਕਹਿੰਦੇ ਨੇ, ਭਾਈ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਪਰ ਵਾਹਿਗੁਰੂ ਦੇ ਜਸ ਨੂੰ ਕੋਈ ਵੀ ਨਹੀਂ ਆਖ ਸਕਦਾ।
ਜੇ ਵੜ ਪਾਵੈ ਤੇ ਵੜ ਹੋਏ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਵਾਹਿਗੁਰੂ ਦਾ ਜਸ ਆਖਿਆ ਜਾ ਸਕਦਾ? ਇਹਦਾ ਕਾਰਨ ਇਹ ਹੈ, ਹਜ਼ੂਰ ਕਹਿੰਦੇ ਜੇ ਵੜ ਪਾਵੈ ਤੇ ਵੜ ਹੋਏ। ਉਹ ਵਾਹਿਗੁਰੂ ਨੂੰ ਜਿੰਨਾ ਵੱਡਾ ਹੋਣਾ ਪਾਉਂਦਾ ਹੈ ਤੇ ਉਤਨਾ ਹੀ ਉਹ ਵੱਡਾ ਹੋ ਜਾਂਦਾ। ਜੇ ਆਪਾਂ ਇਹ ਸਮਝੀਏ ਵੀ ਹੁਣ ਮਨੁੱਖ ਦਾ ਤੇ ਆਕਾਰ ਇੱਕੋ ਜਿਹਾ ਹੀ ਹੈ ਨਾ, ਹੌਲੀ ਹੌਲੀ ਵੱਧਦਾ ਫਿਰ ਖਤਮ ਹੋ ਜਾਂਦਾ, ਪਰ ਵਾਹਿਗੁਰੂ ਪਰਮੇਸ਼ਰ ਦੀ ਹਸਤੀ ਐਸੀ ਹੈ ਉਹ ਜਿੱਡਾ ਵੱਡਾ ਹੋਣਾ ਚਾਹੁੰਦਾ ਓਡਾ ਵੱਡਾ ਹੀ ਹੋ ਜਾਂਦਾ ਹੈ, ਕਿਉਂਕਿ ਉਹ ਸਮਰੱਥ ਹੈ। ਹੁਣ ਤੁਸੀਂ ਆਹ ਵੇਖ ਲਓ, ਜਿਹੜਾ ਸੰਸਾਰ ਉਸਨੇ ਬਣਾਇਆ ਹੈ, ਆਹ ਲੱਖਾਂ ਤਾਰੇ ਨੇ, ਧਰਤੀਆਂ ਨੇ, ਮੰਡਲ ਨੇ, ਇਹ ਕਿਤਨਾ ਵੱਡਾ ਸੰਸਾਰ ਹੈ। ਅਤੇ ਹੈਰਾਨੀ ਦੀ ਗੱਲ ਇਹ ਹੈ, ਇਹਦੇ ਬਾਰੇ ਵੀ ਸਾਇੰਸਦਾਨਾਂ ਨੇ ਇਹ ਗੱਲ ਆਖੀ ਹੈ ਵੀ ਹੋਰ ਵੱਡਾ ਹੋਈ ਜਾ ਰਿਹਾ ਹੈ। ਜੇਵੜ ਪਾਵੈ ਤੇਵੜ ਹੋਏ, ਇਹ ਘਟਦਾ ਨਹੀਂ, ਇਹ ਜਿਹੜਾ ਬ੍ਰਹਿਮੰਡ ਹੈ, ਸੰਸਾਰ ਹੈ, ਹੋਰ ਵੱਡਾ ਹੋਈ ਜਾਂਦਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਆਖੇ ਹਨ, ਸੂਖਮ ਤੇ ਸੂਸ਼ਮ ਕਰ ਚੀਨੇ ਬਿਰਧਨ ਬਿਰਧ ਬਿਤਾਏ। ਕਈਆਂ ਨੇ ਸੂਖਮ ਚੀਜ਼ਾਂ ਦੀ ਭਾਲ ਕੀਤੀ ਆ, ਉਹਨਾਂ ਨੇ ਵਾਹਿਗੁਰੂ ਨੂੰ ਸੂਖਮ ਤੋਂ ਸੂਖਮ ਕਹਿ ਦਿੱਤਾ, ਅਤੇ ਕਈਆਂ ਨੇ ਬ੍ਰਹਿਮੰਡ ਦੀ ਖੋਜ ਕੀਤੀ ਹੈ ਅਤੇ ਉਹਨਾਂ ਨੇ ਵਾਹਿਗੁਰੂ ਨੂੰ ਵੱਡਿਆਂ ਤੋਂ ਵੱਡਾ ਦੱਸ ਦਿੱਤਾ। ਇਹ ਵਾਹਿਗੁਰੂ ਦੀ ਅਸਚਰਜੀ ਖੇਡ ਹੈ, ਉਹ ਸੂਖਮ ਵੀ ਹੋ ਜਾਂਦਾ ਅਤੇ ਵੱਡਾ ਵੀ ਹੋ ਜਾਂਦਾ। ਜੇਵੜ ਭਾਵੈ ਤੇਵੜ ਹੋਏ, ਇਹ ਵਾਹਿਗੁਰੂ ਦੀ ਆਪਣੀ ਇਹ ਅਜ਼ਮਤ ਹੈ, ਆਪਣੀ ਇਹ ਉਸਦੀ ਸ਼ਕਤੀ ਹੈ, ਉਹ ਜਿਤਨਾ ਵੱਡਾ ਹੋਣਾ ਚਾਹੇ ਉਤਨਾ ਹੀ ਵੱਡਾ ਹੋ ਜਾਂਦਾ। ਜਿਵੇਂ ਇੱਕ ਸਿੱਧੀ ਵੀ ਹੈ, ਅਣਮਾ ਸਿੱਧੀ ਉਹਨੂੰ ਕਹਿੰਦੇ ਨੇ, ਜਿਹੜੀ ਅਣਮਾ ਸਿੱਧੀ ਹੈ ਨਾ, ਉਹਦੇ ਵਿੱਚ ਮਨੁੱਖ ਆਪਣੇ ਸਰੀਰ ਨੂੰ ਬਿਲਕੁਲ ਅਣੂ ਵਰਗਾ ਵੀ ਕਰ ਲੈਂਦਾ, ਪਰਮਾਣੂ ਵਰਗਾ, ਪਤਾ ਹੀ ਨਹੀਂ ਲੱਗਦਾ ਵੀ ਹਵਾ ਵਿੱਚ ਹੀ ਉੱਡਿਆ ਫਿਰੇ। ਇਹ ਸਿੱਧੀ ਵੀ ਹੈ, ਅਤੇ ਇੱਕ ਸਿੱਧੀ ਹੋਰ ਵੀ ਹੈ ਜਿਸ ਨੂੰ ਕਹਿੰਦੇ ਨੇ, ਜਿਤਨਾ ਵੱਡਾ ਹੋਣਾ ਚਾਹੇ ਆਪਣੇ ਆਕਾਰ ਨੂੰ ਉਤਨਾ ਵੱਡਾ ਵੀ ਉਹ ਕਰ ਸਕਦੇ। ਰਿੱਧੀਆਂ ਸਿੱਧੀਆਂ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਨੇ, ਪਰ ਵਾਹਿਗੁਰੂ ਪਰਮੇਸ਼ਰ ਤਾਂ ਭਾਈ ਉਹ ਤਾਂ ਬਹੁਤ ਹੀ ਵੱਡਾ, ਰਿੱਧੀਆਂ ਸਿੱਧੀਆਂ ਵਾਲਿਆਂ ਨਾਲੋਂ ਵੀ ਉਹ ਤਾਂ ਸਾਰੇ ਉਸਦਾ ਜਸ ਹੀ ਗਾਉਂਦੇ ਨੇ। ਹਜ਼ੂਰ ਕਹਿੰਦੇ ਨੇ ਉਹ ਵੀ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ, ਅਤੇ ਵਾਹਿਗੁਰੂ ਪਰਮੇਸ਼ਰ ਜਿਤਨਾ ਵੱਡਾ ਹੈ ਉਤਨਾ ਵੱਡਾ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸੇ ਲਈ ਉਹਦਾ ਅੰਤ ਜਾਣਨਾ, ਉਹਦੇ ਬਾਰੇ ਕੁਛ ਵੀ ਬਿਆਨ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਉਹ ਤਾਂ ਜਿਤਨਾ ਵੱਡਾ ਹੋਣਾ ਚਾਹੁੰਦਾ ਉਤਨਾ ਹੀ ਵੱਡਾ ਹੋ ਜਾਂਦਾ, ਅਤੇ ਜਿਤਨਾ ਛੋਟਾ ਹੋਣਾ ਚਾਹੁੰਦਾ ਛੋਟਾ ਵੀ ਬਣ ਜਾਂਦਾ। ਇਸੇ ਲਈ ਉਹਦੇ ਬਾਰੇ ਬਿਆਨ ਕਰਨਾ ਬਹੁਤ ਔਖੀ ਗੱਲ ਹੈ।
ਨਾਨਕ ਜਾਣੈ ਸੱਚਾ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਇਹਦੇ ਬਾਰੇ ਆਪ ਹੀ ਜਾਣਦਾ ਹੈ ਵੀ ਉਹਦਾ ਆਕਾਰ ਕਿਤਨਾ ਕੁ ਵੱਡਾ ਹੈ, ਕਿਤਨਾ ਕੁ ਛੋਟਾ ਹੈ, ਕਿੰਨਾ ਸੂਖਮ ਹੈ, ਕਿੰਨਾ ਅਸੂਲ ਹੈ, ਇਹਦੇ ਬਾਰੇ ਉਹ ਵਾਹਿਗੁਰੂ ਆਪ ਹੀ ਜਾਣਦਾ, ਹੋਰ ਕੋਈ ਨਹੀਂ ਜਾਣ ਸਕਦਾ। ਕਿਉਂਕਿ ਹੋਰ ਏਵਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ, ਜੇ ਕੋਈ ਓਨਾ ਉੱਚਾ ਓਨਾ ਵੱਡਾ ਕੋਈ ਹੋਰ ਹੋਵੇ ਫਿਰ ਤਾਂ ਉਹ ਦੱਸ ਸਕਦਾ, ਪਰ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ, ਫਿਰ ਕਿਵੇਂ ਉਹਦੇ ਬਾਰੇ ਕੋਈ ਦੱਸ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਆਪਣੇ ਬਾਰੇ ਕਿਤਨਾ ਵੱਡਾ ਹੈ ਇਹਦੇ ਬਾਰੇ ਉਹ ਸੱਚਾ ਅਕਾਲ ਪੁਰਖ ਆਪ ਹੀ ਜਾਣਦਾ ਹੈ।
ਜੇ ਕੋ ਆਖੈ ਬੋਲ ਵਿਗਾੜ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਈ ਐਸੇ ਵੀ ਵਤੰਡਾਵਾਦੀ ਲੋਕ ਨੇ, ਕਈ ਐਸੇ ਵੀ ਪੜ੍ਹੇ ਲਿਖੇ ਮੂਰਖ ਨੇ, ਬੋਲ ਵਿਗਾੜ ਉਹਨਾਂ ਨੂੰ ਕਹਿੰਦੇ ਨੇ, ਜਿਹੜੇ ਬੋਲਤ ਵੱਡਾ ਬੇਕਾਰ ਆ, ਉਹ ਗੱਲ ਕਰਦਿਆਂ ਕਰਦਿਆਂ ਲੜਨਾ ਸ਼ੁਰੂ ਕਰ ਦਿੰਦੇ ਨੇ। ਕਿ ਐਸੇ ਵੀ ਲੋਕ ਨੇ ਬੋਲ ਵਿਗਾੜ, ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਗਿਣਦੇ ਨੇ ਅਤੇ ਬਹੁਤ ਤਕੜਾ ਵਿਦਵਾਨ ਅਤੇ ਫਿਲਾਸਫਰ ਗਿਣਦੇ ਨੇ, ਪਰ ਹਜ਼ੂਰ ਉਹਨਾਂ ਨੂੰ ਬੋਲ ਵਿਗਾੜ ਕਹਿੰਦੇ ਨੇ, ਬੋਲ ਵਿਗਾੜ, ਜਿਹੜੇ ਬੋਲ ਕੇ ਵਿਗਾੜਨ ਵਾਲੇ ਨੇ। ਜੇ ਕੋ ਆਖਿਆ ਬੋਲ ਵਿਗਾੜ, ਜਿਹੜਾ ਕੋਈ ਬੋਲ ਵਿਗਾੜ ਆਦਮੀ, ਬੜਬੋਲਾ ਆਦਮੀ, ਜੇ ਕੋਈ ਇਹ ਗੱਲ ਆਖੇ ਨਾ ਵੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਦੇ ਬਾਰੇ ਕੁਝ ਕਹਿ ਸਕਦਾ ਹਾਂ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਅਜ਼ਮਤ ਬਾਰੇ ਕੁਛ ਕਹਿ ਸਕਦਾ ਹਾਂ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਕੀ ਪਾਈ ਅੱਗੇ ਕੋਈ ਉਹਨੂੰ ਸਿਹਰਾ ਦਿੰਦੇ ਨੇ, ਕੀ ਉਹਨੂੰ ਪਦਵੀ ਦਿੰਦੇ ਨੇ। ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ,
ਲਿਖੀਐ ਸਿਰ ਗਾਵਾਰਾ ਗਾਵਾਰ।
ਲਓ ਹਜ਼ੂਰ ਕਹਿੰਦੇ ਨੇ ਜਿਹੜਾ ਬੋਲ ਵਿਗਾੜ ਬੰਦਾ ਇਹ ਗੱਲ ਆਖੇ ਨਾ, ਦਾਵਾ ਕਰੇ ਵੀ ਮੈਂ ਵਾਹਿਗੁਰੂ ਪਰਮੇਸ਼ਰ ਬਾਰੇ ਕਹਿ ਸਕਦਾ ਹਾਂ, ਮੈਂ ਉਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦਾ ਹਾਂ, ਉਹਦੇ ਬਾਰੇ ਹੁਣ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ। ਸਤਿਗੁਰੂ ਨੇ ਆਖਿਆ ਨਾ ਵੀ ਇੱਥੇ ਕੀਤੇ ਹੋਰ ਕਰੇ ਹੈ ਤਾਂ ਆਖ ਨਾ ਸਕਾਂ ਹੈ ਕਈ ਕਿ ਜਿੰਨੇ ਪਹਿਲਾਂ ਪੈਦਾ ਕੀਤੇ ਨੇ ਇਹਨੇ ਹੋਰ ਵੀ ਵਾਹਿਗੁਰੂ ਪੈਦਾ ਕਰ ਦੇਵੇ ਤਾਂ ਵੀ ਉਹ ਸਾਰੇ ਰਲ ਕੇ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਅਤੇ ਜੇ ਕੋਈ ਮੂਰਖ ਆਦਮੀ ਬੋਲ ਵਿਗਾੜ ਇਹ ਗੱਲ ਆਖੇ ਮੈਂ ਕਹਿ ਸਕਦਾ ਹਾਂ, ਹਜ਼ੂਰ ਕਹਿੰਦੇ ਤਾਂ ਲਿਖੀਐ ਸਿਰ ਗਾਹ ਵਾਰਾਂ ਗਾਹ ਵਾਰ। ਫਿਰ ਉਹਦੇ ਸਿਰ ਉੱਤੇ ਇਹ ਇੱਕ ਲੇਖ ਲਿਖਿਆ ਜਾਂਦਾ ਕਿ ਗਾਹ ਵਾਰਾਂ ਗਾਹ ਵਾਰ। ਇਹ ਮੂਰਖਾਂ ਦਾ ਵੱਡਾ ਮੂਰਖ ਹੈ ਜਿਹੜਾ ਪਰਮੇਸ਼ਰ ਦੇ ਬਾਰੇ ਦਾਵਾ ਕਰੇ ਨਾ ਮੈਂ ਉਹਦੇ ਬਾਰੇ ਕੁਛ ਕਹਿ ਸਕਦਾ ਹਾਂ, ਵੀ ਉਹ ਜਿਹੜੇ ਰੱਬ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਨਾ, ਉਹ ਬਿਲਕੁਲ ਚੁੱਪ ਹੋ ਗਏ, ਖਾਮੋਸ਼ ਹੋ ਗਏ, ਸਮਾਧੀ ਵਿੱਚ ਲੀਨ ਹੋ ਗਏ, ਅਤੇ ਜਿਨ੍ਹਾਂ ਨੇ ਬੋਲਿਆ ਉਹਨਾਂ ਨੇ ਗਵਾ ਲਿਆ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤੇ ਨੇ, ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬ ਹੋਣਾ ਡੋਲੈ। ਖਾਲੀ ਘੜਾ ਬੋਲਦਾ ਹਵਾ ਨਾਲ, ਪਰ ਜਿਹੜਾ ਭਰਿਆ ਹੋਵੇ ਉਹ ਨਹੀਂ ਬੋਲਦਾ, ਉਹ ਅਡੋਲ ਹੋ ਕੇ ਟਿਕਿਆ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਖਾਲੀ ਘੜੇ ਨੇ, ਅਰਿਧੀਆਂ ਸਿੱਧੀਆਂ ਮਾੜੀਆਂ ਮੋਟੀਆਂ ਕੋਈ ਜਾਂ ਕਿਤਾਬੀ ਗਿਆਨ ਸਿੱਖ ਲਿਆ, ਉਹ ਤਾਂ ਬੋਲਦੇ ਨੇ, ਔਰ ਉਹਨਾਂ ਦੀ ਹਾਲਤ ਇਸ ਤਰ੍ਹਾਂ ਹੈ, ਉਹ ਕਹਿੰਦੇ ਜਿਵੇਂ ਕੋਈ ਆਦਮੀ ਲੋੜ ਤੋਂ ਵੱਧ ਖਾ ਲਵੇ ਨਾ, ਅਤੇ ਉਹਨੂੰ ਉਲਟੀ ਜਿੰਨਾ ਚਿਰ ਨਾ ਆਵੇ ਅਤੇ ਉਹਦਾ ਮੇਦਾ ਨਹੀਂ ਠੀਕ ਹੁੰਦਾ। ਇਸੇ ਤਰ੍ਹਾਂ ਜਿਹੜੇ ਕਈ ਵਿਦਵਾਨ ਕਿਤਾਬੀ ਕੀੜੇ ਇਹੋ ਜਿਹੇ ਨੇ, ਜਿੰਨਾ ਚਿਰ ਉਹ ਆਪਦੀ ਗੱਲ ਨਾ ਕਹਿ ਦੇਣ, ਉਨਾ ਚਿਰ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਉਹਨਾਂ ਦੇ ਬਾਰੇ ਸਤਿਗੁਰੂ ਕਹਿੰਦੇ ਨੇ ਜੇ ਕੋ ਆਖਿਆ ਬੋਲ ਵਿਗਾੜ, ਜਿਹੜੇ ਬੋਲ ਵਿਗਾੜ ਕਹਿੰਦੇ ਨੇ ਗੁਰੂ ਦੇ ਉੱਤੇ ਵੀ ਕਿੰਤੂ ਪ੍ਰੰਤੂ ਕਰਨ ਤੋਂ ਬਾਜ ਨਹੀਂ ਆਉਂਦੇ, ਸਤਿਗੁਰੂ ਦੀ ਬਾਣੀ 'ਤੇ, ਸਤਿਗੁਰੂ ਦੀ ਮਰਿਆਦਾ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ 'ਤੇ ਜਿਹੜੇ ਇਸ ਤਰ੍ਹਾਂ ਦੇ ਕਿੰਤੂ ਪ੍ਰੰਤੂ ਕਰਦੇ ਨੇ, ਹਜ਼ੂਰ ਕਹਿੰਦੇ ਉਹਨਾਂ ਦੇ ਸਿਰ ਉੱਤੇ ਮੂਰਖਾਂ ਦੇ ਵੱਡੇ ਮੂਰਖ ਇਹ ਲਿਖਿਆ ਜਾਂਦਾ। ਉਹ ਪੜ੍ਹੇ ਲਿਖੇ ਮੂਰਖਾਂ ਦੇ ਮੂਰਖ ਖਲ ਮੂਰਖ ਹੁੰਦੇ ਨੇ, ਜਿਹੜੇ ਗੁਰੂ ਦੀ ਕੀਤੀ ਉੱਤੇ ਵੀ ਪਾਈ ਨੁਕਤਾਚੀਨੀ ਕਰਦੇ ਨੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਵੀ ਠੀਕ ਹੈ, ਦੁਨੀਆਂ ਵਿੱਚ ਵਿਦਵਾਨ ਹੋਣਾ ਕੋਈ ਮਾੜੀ ਗੱਲ ਨਹੀਂ, ਵਿਦਵਾਨ ਹੋਣਾ ਬੜੀ ਚੰਗੀ ਗੱਲ ਹੈ, ਪਰ ਯਾਦ ਰੱਖੋ ਗੁਰੂ ਘਰ ਦੇ ਵਿੱਚ ਵਿਦਵਾਨ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ। ਧਿਆਨ ਨਾਲ ਗੱਲ ਸੁਣਨ ਵਾਲੀ ਹੈ, ਦੁਨੀਆਂ ਵਿੱਚ ਵਿਦਵਾਨ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਅਤੇ ਦੁਨੀਆਂ ਵਿੱਚ ਮਹਾਨ ਹੋਣਾ ਉਸ ਤੋਂ ਕਿਤੇ ਵੱਡੀ ਗੱਲ ਹੈ। ਮਹਾਨ ਕੌਣ ਹੁੰਦਾ ਹੈ? ਮਹਾਨ ਉਹ ਹੁੰਦਾ ਜਿਹਨੂੰ ਲੋਕ ਸਤਿਕਾਰ ਦੇਣ, ਰਿਸਪੈਕਟ ਕਰਨ। ਵਿਦਵਾਨ ਤਾਂ ਹੁੰਦੇ ਨੇ ਪਰ ਸਤਿਕਾਰ ਨਹੀਂ ਸਾਰਿਆਂ ਦਾ ਹੁੰਦਾ। ਵਿਦਵਾਨ ਨਾਲੋਂ ਮਹਾਨ ਹੋਣਾ ਵੀ ਕੋਈ ਬਹੁਤ ਵੱਡੀ ਗੱਲ ਨਹੀਂ। ਯਾਦ ਰੱਖੋ ਗੁਰੂ ਘਰ ਦੇ ਵਿੱਚ ਤਾਂ ਨਿਰਮਾਣ ਹੋਣਾ ਇਸ ਦੀ ਵਡਿਆਈ ਸਭ ਤੋਂ ਵੱਡੀ ਹੈ। ਦਰਗ ਹੈ ਮਾਣ ਨਿਮਾਣਾ ਪਾਵੇ, ਇਹ ਸਿੱਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਦਿੰਦੇ ਨੇ। ਜੋ ਕੋਈ ਵਿਦਵਾਨ ਇਹ ਗੱਲ ਆਖੇ ਵੀ ਜਿਹੜੀ ਗੱਲ ਮੈਂ ਕਹਿ ਦਿੱਤੀ ਇਸ ਤੋਂ ਪਰੇ ਕੋਈ ਹੋਰ ਗੱਲ ਦੱਸ ਹੀ ਨਹੀਂ ਸਕਦਾ, ਹਜ਼ੂਰ ਕਹਿੰਦੇ ਉਹ ਤਾਂ ਮੂਰਖਾਂ ਦਾ ਮਹਾਂਮੂਰਖ ਹੈ। ਇਸ ਲਈ ਐਸਾ ਝੂਠਾ ਦਾਵਾ ਕਦੇ ਵੀ ਨਹੀਂ ਕਿਸੇ ਨੂੰ ਕਰਨਾ ਚਾਹੀਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋਂ, ਤੂੰ ਠਾਕਰ ਊਚ ਭਗਵਾਨਾ। ਬਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤਾਂ ਨਮਸਕਾਰ ਹੀ ਕਰਨੀ ਬਣਦੀ ਹੈ, ਉਹਦੇ ਅੱਗੇ ਤਾਂ ਝੁਕਣਾ ਹੀ ਬਣਦਾ ਹੈ। ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਸਤਿਗੁਰੂ ਨੇ ਸਾਨੂੰ ਸਿੱਖਿਆ ਬਖਸ਼ੀ ਹੈ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰਸਿੱਖ ਦੀ ਤਾਂ ਇਹ ਅਰਦਾਸ ਹੋਣੀ ਚਾਹੀਦੀ ਹੈ, ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਸਿੱਖਿਆ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।